جو گرو صاحب جی کا پاون بچن ہے درشن دیکھ جیواں گر تیرا، جو گرو دا وچن ہے تن سو بیلا جت درشن کرنا، ہوم بلیہاری ستگر سے آؤ ایک بار تارنا پڑھو، اس تو بعد جو گر اتہاس وچ گر سکھاں دیاں کرنی والے مہاپرشاں دیاں کتھا کہانیاں ہن کہ وہ سن اور سناؤں دا بھاو یہ ہے کہ ساڈا ستا من جا گیا ہے، انہوں بھی کتے انہوں گرسکھاں ورگی پیاس لگ جائے یہ بھی جیون کرت کرت ہو جائے، ساری سنگت بھائی تین سب جگہ جو تن سن جس ویلے پرماتما دے دیدار ہو جان، ستگرو مہاراج سچے پاتشاہ گرو نانک نے دس جامعاں وچ وچرن کیتا ہے، بڑا لمبا اتہاس ہے دسے جامعاں دا، جدوں گرو نانک چھویں جامعے وچ سی جس جامے وچ اس دھرتی نو پوتر کیتا جتھے آپ دی شروعات ہوئی، یہ دھرتی نو 68 تیرتھاں نالوں پوتر کر دتا، کروڑا گنگا اس دا کوئی مقابلہ نہیں کر سکدیاں، جن کی چرن تیرتھ کوٹ گنگا کروڑا گنگا، اٹھ چھڑ تیرتھ جے سادھ بھگت رہ تہاں ویکنٹھ جے نام کچھ رہ، ستگرو سری گرو ہرگوبند صاحب مہاراج سچے پاتشاہ نے وشیش کر کے مالوے کی دھرتی بڑے پاگ لائے، اس سمے کا اتہاس وچ ایک ذکر ہے ایک گرو کا سکھ جس دا نام بھائی آکل سی بڑے گرام وچ نواس کردا سی نگر دا نام بڑا گرام اس گرو کے سکھ نے گرو رام داس مہاراج دے چرناں چوں سکھی پراپت کیتی سی گرو رام داس کا سکھ سی کار گرام بڑ نگر میں گرسکھ بسا تخان یہ لکھا بھائی سنتوک سنگھ کہ مستری سنگھ سی رام داس ستگرو تے سکھی دھری مہان اس گرسکھ نے گرو رام داس جی تو سکھی پراپت کیتی سی سکھی کی ہے سکھی اور سکھی دا لباس بکری بکری چیزیں دونوں سکھی دا لباس پہننا کوئی اوکھی بات ہے کسے نو بھی پہنا دیو اور جدو مرضی پہنا دیو دیکھن والے نو سکھ پرتیت ہو جائے گا جس نو یہ پتا نہیں کہ یہ کون ہے لباس نو دیکھ کے سکھ کہہ دے گا لباس سکھ دی پہچان باہرلی پہچان جڑی ہے وہ لباس ہے سکھی دا لباس ایک سکھی ہے ایک سکھی دا لباس ہے تے سکھی کی سکھی سکھیا گروی چار گرو دی سکھیا جڑی ہے جس نے گرو دی سکھیا نو سکھ لیا او دا نام سکھ ہے سکھیا ہویا گرو دی سکھیا پراپت جس نے کر لئی او سکھ تے گرو دی سکھیا پراپت نہیں تے سکھی دا لباس پراپت ہو گیا ایدے نال نقصان کی ہے نقصان ایدے نال اے ہے کہ گرو تے انگل اٹھے گی کیونکہ سبھاؤ دا اپنے لباس ہو دے تے گرو دے پہراوا گرو دا سبھاؤ دا اپنا اجہے سکھی دے بانے نو بدنام کرن والے سینکڑے نہیں ہزاراں پیدا ہو گئے سکھی پراپت نہیں ہے لباس انہوں کو سکھی دا دیکھنے والے کہندے لو جی ہاں سکھ اس طرح کر کدی سکھ بھی یوں کردا جی کوئی سکھی نہیں ہے یہ بات بکری ہے سکھی سکھیا گرو وچار نظری کرم لگائے پار دوسرا سکھ دی پریبھاشا کیتی ہے گربانی وچ ادو سندر پریبھاشا سکھ دی کوئی کر نہیں سکتا سکھ دا سروپ لکھن کیتا ہے مہاراج صاحب نے سو سکھ سو دارت اندہ او ہے سکھ سو سکھ سکھا بندک ہے پائی جے گر کے پانے بچاو ہے پانا حکم گرو دے حکم بھی چلن والا سکھ ہے گرو دی سکھا پہ چلن والا سکھ ہے گرو کی رہت رکھن والے نوں دسویں جامے وچ حضور کہندے نے رہنی رہے سوئی سکھ میرا او میرا سکھ ہے او صاحب میں اس کا پھر دوسرا پکھ لیندے نے رہت بنا نہ سکھ کہاوے رہت تو بنا سکھ کہے ہی نہیں جاندے ਜਿਹਦੇ ਪੱਲੇ ਰਹਿਤ ਨਹੀਂ ਉਹ ਸਿੱਖ ਨਹੀਂ। ਰਹਿਤ ਬਿਨਾ ਨੇ ਸਿੱਖ ਕਹਾਵਾ, ਰਹਿਤ ਬਿਨਾ ਦਰ ਚੋਟਾਂ ਕਰਦਾ। ਮਨਮੁਖ ਨੇ ਵੀ ਖਾਣੀਆਂ, ਜਿਹਨੇ ਰਹਿਤ ਨਹੀਂ ਰੱਖੀ ਉਹ ਸਿੱਖ ਹੋ ਕੇ ਵੀ ਚੋਟਾਂ ਖਾਣੀਆਂ। ਇਸ ਲਈ ਹਜ਼ੂਰ ਨੇ ਦਰਗਾਹੀ ਫੈਸਲੇ ਵਿੱਚ ਸਿੱਖ ਨੂੰ ਦੱਸ ਦਿੱਤਾ, ਰਹਿਤ ਪਿਆਰੀ ਮੁਝ, ਮੈਨੂੰ ਤਾਂ ਭਾਈ ਰਹਿਤ ਪਿਆਰੀ, ਸਿੱਖ ਪਿਆਰਾ। ਦੋ ਤਰ੍ਹਾਂ ਦੀ ਰਹਿਤ ਹੈ, ਇੱਕ ਤਨ ਦੀ ਰਹਿਤ ਹੈ, ਇੱਕ ਮਨ ਦੀ ਰਹਿਤ ਹੈ। ਗੁਰਬਾਣੀ ਦੇ ਵਿੱਚ ਜਿਹੜੀ ਰਹਿਤ ਹੈ ਉਹ ਮਨ ਦੀ ਰਹਿਤ ਹੈ, ਇਤਿਹਾਸ ਵਿੱਚ ਰਹਿਤ ਨਾਮਿਆਂ ਵਿੱਚ ਇਹ ਤਨ ਦੀ ਰਹਿਤ ਦੱਸੀ ਹੋਈ। ਦੋਨਾਂ ਦੀ ਲੋੜ ਹੈ। ਇਸ ਵਾਸਤੇ ਗੁਰੂ ਰਾਮਦਾਸ ਦੇ ਦਰ ਤੋਂ ਰਾਮਦਾਸ ਸਤਿਗੁਰੂ ਤੇ ਸਿੱਖੀ ਧਰੀ ਮਹਾਨ ਭਾਈ ਆਕਲ ਨੇ ਗੁਰੂ ਰਾਮਦਾਸ ਤੋਂ ਸਿੱਖੀ ਪ੍ਰਾਪਤ ਕੀਤੀ। ਗੁਰੂ ਨਾਨਕ ਤੋਂ ਲੈ ਕੇ ਹਜ਼ੂਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੋ ਸੌ ਉਨਤਾਲੀ ਸਾਲ ਗੁਰੂ ਦੇ ਦੇਹ ਕਾਲ ਦੇ ਸਮੇਂ ਵਿੱਚ ਮੁੱਢਲੀ ਸਿੱਖਿਆ ਜਿਹੜੀ ਸਿੱਖ ਨੂੰ ਦਿੱਤੀ ਹੈ ਉਹ ਇਹੀ ਦਿੱਤੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਆਪਣੇ ਆਪ ਨੂੰ ਮੰਨਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਇਹ ਪਹਿਲੀ ਸਿੱਖਿਆ, ਇੱਥੋਂ ਜੀਵਨ ਆਰੰਭ ਹੁੰਦਾ ਹੈ। ਅੰਮ੍ਰਿਤ ਵੇਲੇ ਤੋਂ ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਹੈ। ਸਿੱਖੀ ਦਾ ਪਹਿਲਾ ਅਸੂਲ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਅੱਜ ਦੇ ਸਮੇਂ ਵਿੱਚ ਇਹ ਬਾਤ ਬੜੀ ਕਠਿਨ ਹੋ ਗਈ। ਕਾਰਨ ਕੀ ਹੈ ਵੀ ਅੱਧੀ ਰਾਤ ਤੱਕ ਤਾਂ ਟੈਲੀਵਿਜ਼ਨ ਦੇਖੀ ਜਾਂਦੇ ਹਨ। ਜਿਹੜਾ ਸੌਣ ਦਾ ਟਾਈਮ ਸੀ ਉਹ ਤਾਂ ਟੈਲੀਵਿਜ਼ਨ ਨੇ ਸਾਂਭ ਲਿਆ, ਜਿਹੜਾ ਜਾਗਣ ਦਾ ਟਾਈਮ ਸੀ ਉਹ ਨੀਂਦ ਨੇ ਸਾਂਭ ਲਿਆ। ਸਿੱਖ ਦੇ ਪੱਲੇ ਕੀ ਰਹਿ ਗਿਆ ਭਾਈ? ਅੰਮ੍ਰਿਤ ਵੇਲਾ ਫਿਰ ਕਿੱਥੇ ਯਾਦ ਰਹੂਗਾ? ਇਸ ਕਰਕੇ ਸਮੇਂ ਸਿਰ ਸੌਣਾ, ਸਮੇਂ ਸਿਰ ਜਾਗਣਾ। ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਵਿੱਚ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਨਿਯਮ ਬਣਾਇਆ ਹੋਇਆ ਸੀ, ਇੱਕ ਪਹਿਰ ਰਾਤ, ਰਾਤ ਦੇ ਚਾਰ ਪਹਿਰ ਨੇ, ਇੱਕ ਪਹਿਰ ਪਹਿਲਾਂ ਰਾਤ ਦਾ ਜਿੱਥੋਂ ਸ਼ੁਰੂ ਹੁੰਦਾ, ਇੱਕ ਪਹਿਰ ਪਿਛਲਾ। ਇਹ ਦੋਨੇ ਪਹਿਰਾਂ ਦੇ ਵਿੱਚ ਸਤਿਗੁਰੂ ਕਿਸੇ ਨਾਲ ਬੋਲਦੇ ਨਹੀਂ ਸਨ, ਚੱਲਦੇ ਨਹੀਂ ਸਨ। ਇੱਕ ਪਹਿਰ ਸਮਾਧੀ ਸੌਣ ਤੋਂ ਪਹਿਲਾਂ ਲਾਉਣੀ ਤੇ ਇੱਕ ਪਹਿਰ ਸਵੇਰੇ ਅੰਮ੍ਰਿਤ ਵੇਲੇ ਦੀ ਲਾਉਣੀ। ਦੋ ਪਹਿਰ ਸਮਾਧੀ ਸੌਣ ਦੇ ਸੀ। ਮਹਾਂਪੁਰਸ਼ਾਂ ਦੇ ਆਪਣੇ ਅਨੁਭਵੀ ਅਰਥ ਹੁੰਦੇ ਨੇ ਜਿਨ੍ਹਾਂ ਦੀ ਬੰਦਗੀ ਹੈ। ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਇੱਕ ਆਪਣੇ ਅਨੁਭਵ ਦਾ ਅਰਥ ਟੀਕਿਆਂ ਤੋਂ ਵੀ ਬੜਾ ਸੁੰਦਰ ਅਰਥ ਕੀਤਾ ਇਸ ਤੁਕ ਦਾ। ਫਰੀਦਾ ਪਹਿਲੇ ਪਹਿਰ ਫੁੱਲੜਾ, ਫਲ ਪੀ ਪਛਾੜਾ, ਜੋ ਜਾਗਨ ਲਾਂਸੇ ਸਾਈਂ ਕਰਨੋ ਦਾ। ਮਹਾਂਪੁਰਸ਼ ਕਹਿੰਦੇ ਜਿਹੜਾ ਜੇ ਫੁੱਲੇ ਨਹੀਂ ਲੱਗਿਆ ਤਾਂ ਫਲ ਨਹੀਂ ਲੱਗਣਾ। ਪਹਿਲੀ ਰਾਤ ਦਾ ਸਿਮਰਨ ਫੁੱਲ ਪੈਦਾ ਕਰਦਾ, ਫੁੱਲ ਪਿਛਲੀ ਰਾਤ ਦਾ ਸਿਮਰਨ ਫਲ ਪੈਦਾ ਕਰਦਾ। ਇਸ ਕਰਕੇ ਸੌਣ ਤੋਂ ਪਹਿਲਾਂ ਵੀ ਸਿਮਰਨ ਕਰਨਾ ਬੜਾ ਲਾਜ਼ਮੀ ਹੈ। ਪਰਮਾਤਮਾ ਦੇ ਨਾਲ ਸੁਰਤ ਜੁੜੀ ਦੇ ਵਿੱਚ ਨੀਂਦ ਆਵੇ ਉਹ ਨੀਂਦ ਵੀ ਸੁਭਾਗੀ ਹੈ, ਉਹ ਨੀਂਦ ਵੀ ਸਫਲੀ ਹੈ। ਸੌਂਦੇ ਬਹੁ ਬਹੁ ਉਚਰੇ, ਉੱਠਦੇ ਵੀ ਬਹੁ ਪਰੇ। ਸੌਂਦੇ ਵੀ ਵਾਹਿਗੁਰੂ ਵਾਹਿਗੁਰੂ ਕਰਨਾ, ਉੱਠਦੇ ਵੀ ਵਾਹਿਗੁਰੂ ਵਾਹਿਗੁਰੂ ਕਰਨਾ। ਇਹ ਸਿੱਖੀ ਸੀ ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਰਾਏ ਭਾਈ ਗੁਰਦਾਸ ਜਿਨ੍ਹਾਂ ਨੇ ਪਹਿਲਾਂ ਆਪਣੇ ਘਰ ਦੇ ਵਿੱਚ ਰਿਸ਼ਤੇਦਾਰੀ ਵਿੱਚ ਆਪਣੇ ਤਾਏ ਗੁਰੂ ਦੇ ਕੋਲ ਰਹਿ ਕੇ ਸਿੱਖੀ ਕਮਾਈ, ਉੱਥੋਂ ਸਿੱਖੀ ਦੀ ਆਰੰਭਤਾ ਕੀਤੀ। ਘਰ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੀ ਵੰਸ਼, ਭਾਈ ਗੁਰਦਾਸ ਸਾਹਿਬ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਈਸ਼ਰਦਾਸ ਦੇ ਪੁੱਤਰ ਸਨ। ਤੇ ਫਿਰ ਚੌਥੇ ਪਾਤਸ਼ਾਹ ਰਿਸ਼ਤੇਦਾਰੀ ਦੇ ਵਿੱਚ ਮੈਨੂੰ ਇਹ ਲੱਗਦੇ ਸਨ। ਫਿਰ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਕਮਾਈ। ਉਸ ਤੋਂ ਬਾਅਦ ਭੈਣ ਦਾ ਪੁੱਤਰ ਗੁਰਤਾ ਗੱਦੀ ਤੇ ਆਇਆ, ਗੁਰੂ ਅਰਜਨ ਸਾਹਿਬ ਭਾਣਜੇ ਲੱਗਦੇ ਸੀ। ਫਿਰ ਪੋਤਰਾ ਗੁਰੂ ਬਣਿਆ, ਚਾਰ ਗੁਰੂਆਂ ਦੇ ਨਾਲ ਭਾਈ ਗੁਰਦਾਸ ਨੇ ਨਿਭਾਈ। ਤੇ ਅੱਜ ਦੇ ਨਵੇਂ ਭਰਾਕੂ ਭਾਈ ਗੁਰਦਾਸ ਨੂੰ ਵੀ ਵੱਧ ਘੱਟ ਕਹਿਣ ਲੱਗ ਪਏ, ਹੋਰ ਨੇ ਤਾਂ ਗੁੱਸਾ ਜਿਹੜੇ ਮਹਾਂਪੁਰਸ਼ਾਂ ਨੂੰ ਕੁਛ ਘੱਟ ਵੱਧ ਕਹਿੰਦੇ ਹੈ ਤੇ ਉਹਨਾਂ ਨੂੰ ਤਾਂ ਬਿਲਕੁਲ ਗੁੱਸਾ ਕਰਨਾ ਹੀ ਨਹੀਂ ਚਾਹੀਦਾ। ਹੁਣ ਤਾਂ ਬਾਤ ਭਾਈ ਗੁਰਦਾਸ ਦੀ ਵੀ ਆ ਗਈ, ਨਾਲ ਇਹਦੇ ਅਕਲ ਵਾਲੇ ਜੰਮਣ ਲੱਗ ਪਏ। ਜਿਹੜੇ ਭਾਈ ਗੁਰਦਾਸ ਨੂੰ ਵੀ ਕਈ ਇਹੋ ਜਿਹੀਆਂ ਅਣਹੋਣੀਆਂ ਗੱਲਾਂ ਅਪਮਾਨ ਵਾਲੀਆਂ ਕਹਿੰਦੇ, ਅਕਲ ਤੋਂ ਹੀ ਸਿੱਖ ਜਗਤ ਦਾ ਵਿਦਵਾਨ ਭਾਈ ਗੁਰਦਾਸ ਦੀ ਉਸ ਕਥਨੀ ਦਾ ਲੋਹਾ ਮੰਨਦਾ। ਉਹ ਕਹਿੰਦੇ ਨਾ ਕੁਝੀਆਂ ਚ ਸਮੁੰਦਰ ਬੰਦ ਕਰਨ ਵਾਲੀ ਭਾਈ ਸਾਹਿਬ ਦੀ ਬਾਣੀ ਹੈ। ਪਿਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦਰਡਾਏ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਿਲ। ਇਹ ਹੁਣ ਗੁਰਸਿੱਖੀ ਦੀ ਜਿੰਨੀ ਰਹਿਤ ਹੈ ਉਹ ਭਾਈ ਸਾਹਿਬ ਦੱਸ ਰਹੇ ਹੈ। ਪਿਛਲੇ ਪਹਿਰ ਜਾਗਣਾ, ਇਸ਼ਨਾਨ ਕਰਨਾ, ਪਿਛਲੇ ਰਾਤੀ ਜਾਗਣਾ, ਫਿਰ ਕੀ ਕਰਨਾ? ਨਾਮ ਦਾਨ ਇਸ਼ਨਾਨ ਦਰਡਾਏ, ਤਿੰਨ ਚੀਜ਼ਾਂ ਦ੍ਰਿੜ ਕਹੀਏ ਪੱਕੀਆਂ ਕਰਨੀਆਂ। ਨਾਮ ਜਪਣਾ, ਵੰਡ ਕੇ ਛਕਣਾ, ਇਸ਼ਨਾਨ ਕਰਨਾ, ਨਾਮ ਦਾਨ ਇਸ਼ਨਾਨ ਦਰਡਾਏ, ਫਿਰ ਮਿੱਠਾ ਬੋਲਣ ਨਿਵ ਚੱਲਣ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲਣਾ ਨਿਮਰਤਾ ਵਿੱਚ ਰਹਿਣਾ, ਪੱਕਾ ਜਵਾਕ ਵੀ ਬਹੁਤ ਹੈ, ਪੱਕੀ ਜਵਾਕ ਦੀ ਮਾਂ ਵੀ ਪੂਰੀ ਹੋਈ ਹੈ। ਦੋਨੇ ਪੱਕੇ ਨੂੰ ਰੋਣ ਤੇ ਨਹੀਂ ਹਟਦਾ, ਬੀਬੀ ਉਹਨੂੰ ਬਰਾਉਣ ਦੀ ਕੋਸ਼ਿਸ਼, ਭਾਈ ਥੋੜਾ ਜਿਹਾ ਪਿੱਛੇ ਲੈ ਕੇ ਬੀਬੀ ਉਹ ਬਹਿ ਜਾਂਦਾ। ਬੱਚੇ ਵੀ ਪਾਲਣੇ ਆਪਾਂ, ਬੱਚਿਆਂ ਵਾਲੇ ਹੀ ਆ ਸਾਰੇ। ਜੇ ਬੱਚਾ ਸੰਗ ਨਾ ਕਰੋ, ਪਿੱਛੇ ਬਹਿ ਜਾਓ ਜਿੱਥੇ ਬੱਚੇ ਦੀ ਆਵਾਜ਼ ਨਾ ਆਵੇ, ਤਾਂ ਕਿ ਹੋਰਾਂ ਦਾ ਰਸਤਾ ਖਰਾਬ ਹੋ। ਮਹਾਂਪੁਰਸ਼ਾਂ ਨੇ ਇੱਕ ਅਸੂਲ ਰੱਖਿਆ ਹੋਇਆ ਸੀ, ਸੰਤ ਬਾਬਾ ਈਸ਼ਰ ਸਿੰਘ ਜੀ ਨੇ, ਉਹ ਬੜਾ ਕਾਮਯਾਬ ਰਿਹਾ ਉਹਨਾਂ ਦਾ। ਜਿੰਨੇ ਬੱਚਿਆਂ ਵਾਲੀਆਂ ਬੀਬੀਆਂ ਸਭ ਨੂੰ ਪਿੱਛੇ ਬਿਠਾਉਣਾ, ਸੇਵਾਦਾਰਾਂ ਨੇ ਮੂਹਰੇ ਨਹੀਂ ਬਿਠਾਉਣਾ ਕਿਸੇ ਨੂੰ। ਤੇ ਉਹਦਾ ਕਾਰਨ ਇਹ ਹੁੰਦਾ ਸੀ ਵੀ ਬੱਚੇ ਨੇ ਆਪਣੇ ਸੁਭਾਅ ਵਿੱਚ ਵਰਤਣਾ ਹੈ, ਬਸ ਨਹੀਂ ਹੈ ਬੱਚੇ ਦੇ, ਉਹ ਤਾਂ ਗਿਆਨ ਦੇ ਬਸ ਹੈ, ਸਿਆਣਿਆਂ ਦੇ ਬਸ ਹੁੰਦਾ ਥੋੜਾ ਜਿਹਾ। ਪਿਛਲੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲਣਾ ਨਿਵ ਚੱਲਣ, ਘਾਲ ਖਾਏ ਸੁਕਿਰਤ ਕਰੇ, ਹੱਕ ਦੀ ਕਮਾਈ ਖਾਵੇ, ਕਹਿੰਦੇ ਕਿਰਤ ਕਰਕੇ ਖਾਵੇ, ਘਾਲ ਖਾਏ ਸੁਕਿਰਤ ਕਰੇ, ਵੱਡਾ ਹੋਏ ਨਾ ਆਪ ਗਣਾਏ, ਹੋਵੇ ਵੱਡਾ ਪਰ ਗਣਾਵੇ ਨਾ, ਜਣਾਵੇ ਨਾ ਵੀ ਮੈਂ ਵੱਡਾ। ਸਾਧ ਸੰਗਤ ਮਿਲ ਗਾਵਦੇ, ਆ ਸਾਧ ਸੰਗਤ ਜਿੱਥੇ ਇਕੱਤਰ ਹੈ, ਰਾਤ ਦੇ ਨਿਤ ਚੱਲ ਚੱਲ ਜਾਏ, ਚਾਹ ਦੇ ਨਾਲ ਜਾਣਾ ਵੀ ਸਾਧ ਸੰਗਤ ਹੋ ਰਹੀ ਹੈ ਉੱਥੇ ਜਾਣਾ, ਇਹ ਡਿਊਟੀ ਸਮਝ ਕੇ ਆਉਣਾ। ਸੋ ਇਸ ਤਰੀਕੇ ਦੇ ਨਾਲ ਸ਼ਬਦ ਸੁਰਤ ਪਰਚਾ ਕਰੇ, ਸਤਿਗੁਰ ਪਰਚੇ ਮਨ ਪਰਚਾਏ, ਆਸਾ ਵਿੱਚ ਨਿਰਾਸਾ, ਸਿੱਖੀ ਦਾ ਜੀਵਨ ਲਿਖਿਆ ਹੋਇਆ। ਸੋ ਇਉਂ ਭਾਈ ਆਤਲ ਨੇ ਇਹ ਸਾਰੇ ਨਿਯਮ ਧਾਰਨ ਕੀਤੇ ਹੋਏ ਨੇ। ਤੇ ਭਾਈ ਆਤਲ ਗ੍ਰਿਸ਼ਤੀ ਸੀ, ਪਰਮੇਸ਼ੁਰ ਦੀ ਨੇਤ ਹੈ, ਇਹ ਸੰਸਾਰ ਵਿਚ ਵੇਖਦੇ ਹਾਂ ਕਈਆਂ ਦੇ ਲੜਕੇ ਲੜਕੀਆਂ ਕਈ ਕਈ ਲੜਕੀਆਂ ਹੁੰਦੀਆਂ ਪੁੱਤਰ ਨਹੀਂ ਹੁੰਦਾ ਤੇ ਪੁੱਤਰਾਂ ਦੇ ਲਾਲਕੀਆਂ ਨੇ ਧੀਆਂ ਦੇ ਗਲ ਗੁੱਠੇ ਦੇਣੇ ਸ਼ੁਰੂ ਕਰ ਦਿੱਤੇ ਇਹ ਦੇਖ ਲਿਓ ਵੀ ਸਿੱਖੀ ਕਿੱਧਰ ਨੂੰ ਕੀ ਕਹਿ ਰਹੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਕਰਤੂਤਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਨੂੰ ਹੁਕਮ ਕੀਤਾ ਸੀ ਜਿੱਥੇ ਨੜੀ ਮਾਰ ਨਾਲ ਨਹੀਂ ਵਰਤਣਾ ਉੱਥੇ ਕੁੜੀ ਮਾਰ ਨਾਲ ਵੀ ਨਹੀਂ ਵਰਤਣਾ ਇਹ ਹੁਕਮ ਹੈ ਖਾਲਸੇ ਨੂੰ ਕਿ ਜਿਹੜੇ ਧੀਆਂ ਦੇ ਕਤਲ ਕਰਨ ਵਾਲੇ ਉਹਨਾਂ ਨਾਲ ਵਰਤਣਾ ਨਹੀਂ ਹੁਣ ਵਿਚਾਰਨਾ ਗੁਰੂ ਪਿਆਰੇ ਇਹ ਹੈ ਕਿਆ ਧੀਆਂ ਨੂੰ ਕੇਵਲ ਮਰਦ ਜਾਤੀ ਮਾਰਦੀ ਹੈ ਜਾਂ ਫਿਰ ਤੁਸੀਂ ਵੀ ਸਹਿਮਤ ਹੋ ਨਾਲ ਧੀਆਂ ਨੂੰ ਇਹ ਇਕੱਲੇ ਮਾਰ ਹੀ ਨਹੀਂ ਸਕਦੇ ਅੱਜ ਔਰਤ ਦਾ ਕਤਲ ਔਰਤ ਆਪ ਕਰ ਰਹੀ ਹੈ ਆਪਣੀ ਜਾਤੀ ਦਾ ਕਤਲ ਤੁਸੀਂ ਕਰ ਰਹੀ ਹੋ ਭੈਣੋ ਤੁਸੀਂ ਇਹ ਰਿਸ਼ੀਆਂ ਮੁਨੀਆਂ ਦੀ ਧਰਤੀ ਦਾ ਬੇੜਾ ਗਰਕ ਕਰਦੇ ਨੇ ਇਸ ਕਾਨੂੰਨ ਹੱਤਿਆ ਨੇ ਜਿਹੜੀਆਂ ਬੱਚੀਆਂ ਦੇ ਕਤਲ ਹੋ ਰਹੇ ਨੇ ਗੁਰੂ ਨੇ ਕਿਹਾ ਸੀ ਕੁੜੀ ਮਾਰ ਨਾਲ ਨਹੀਂ ਵਰਤਣਾ ਧੀ ਭੈਣ ਦਾ ਪੈਸਾ ਖਾਏ ਕਹੇ ਗੋਬਿੰਦ ਸਿੰਘ ਉਹ ਤੋਂ ਜੰਪਰ ਧੱਕੇ ਜੰਮ ਲਾਏ ਜਿਹੜਾ ਧੀ ਭੈਣ ਨੂੰ ਵੇਚੇ ਉਹਦੇ ਪੈਸੇ ਖਾਵੇ ਜਮਾਂ ਦੇ ਲੋਕ ਨੂੰ ਜਾਵੇ ਇਹ ਵੀ ਕਿਤੇ ਪੁੱਤਰ ਤੇ ਪੁੱਤਰੀ ਵਿੱਚ ਕੋਈ ਅੰਤਰਾ ਨਹੀਂ ਹੈ ਸੰਤਾਨ ਸੰਤਾਨ ਹੈ ਕੀ ਫਰਕ ਪੱਛਮੀ ਲੋਕਾਂ ਦੇ ਅੰਦਰ ਇਹ ਭਾਵਨਾ ਹੀ ਖਤਮ ਹੈ ਪੁੱਤਰ ਤੇ ਪੁੱਤਰੀ ਦਾ ਕੋਈ ਉੱਥੇ ਹੈ ਹੀ ਨਹੀਂ ਕੋਈ ਫਰਕ ਨਹੀਂ ਹੈ ਉਹਨਾਂ ਨੂੰ ਜਿਹੜੇ ਅੰਗਰੇਜ਼ ਲੋਕ ਉਹਨਾਂ ਨੂੰ ਕੋਈ ਫਰਕ ਨਹੀਂ ਚਲੋ ਉਹਨਾਂ ਦੀ ਸਭਿਆ ਸਾਡੇ ਨਾਲ ਮਿਲਦੀ ਨਹੀਂ ਪੁੱਤਰ ਹੋਵੇ ਪੁੱਤਰੀ ਵੀ 18 ਸਾਲ ਤੋਂ ਬਾਅਦ ਉਹਨੇ ਕਿਹੜਾ ਘਰ ਰਹਿਣਾ ਹੁੰਦਾ ਪੁੱਤਰ ਹੈ ਉਹਨੇ ਵੀ ਘਰ ਛੱਡ ਕੇ ਚੱਲ ਜਾਣਾ ਪੁੱਤਰੀ ਉਹਨੂੰ ਵੀ ਚੱਲੀ ਜਾਣੀ ਉਹਨਾਂ ਦੀ ਤਾਂ ਮਿਸਾਲ ਆਪਣੇ 'ਚ ਚੱਲੀ ਗਈ ਹੈ ਭਾਈ ਆਕਲ ਜਿਹਦੀ ਵਿਚਾਰ ਆਪ ਜੀ ਸੁਣਨ ਲੱਗੇ ਹੋ ਇਹਦੇ ਘਰ ਬੇਟਾ ਨਹੀਂ ਸੀ ਹੋਇਆ ਕੇਵਲ ਇੱਕ ਬੇਟੀ ਹੋਈ ਸੀ ਪੁੱਤਰ ਭਾਵੇਂ ਜਿੱਡਾ ਮਰਜ਼ੀ ਨਲਾਇਕ ਹੋਵੇ ਪਰ ਫਿਰ ਵੀ ਸਾਡੇ ਮਨ ਦੇ ਵਿੱਚ ਭਾਵਨਾ ਇਹੀ ਰਹਿੰਦੀ ਵੀ ਪੁੱਤਰ ਹੋਣਾ ਚਾਹੀਦਾ ਧੀ ਕਿੱਡੀ ਉਹ ਲਾਇਕ ਹੋਵੇ ਹਾਲਾਂਕਿ ਮਾਂ ਬਾਪ ਦਾ ਤੇ ਉਹ ਧੀ ਜ਼ਿਆਦੇ ਕਰਦੀ ਰਹਿੰਦੀ ਹੈ ਪੁੱਤ ਨਹੀਂ ਕਰਦਾ ਤੇ ਅੱਜ ਪੁੱਤਰਾਂ ਦੀ ਪ੍ਰਾਪਤੀ ਵਾਲਿਓ 1000 ਪਿੱਛੇ 175 ਲੜਕੀ ਘਟ ਗਈ ਹੈ ਪੰਜਾਬ ਦੀ ਧਰਤੀ ਵਿੱਚ ਮੈਂ ਬਾਹਰ ਦੀ ਸਟੇਟ ਦੀ ਗੱਲ ਨਹੀਂ ਕਰਦਾ ਇੱਕ ਹਜ਼ਾਰ ਦੇ ਵਿੱਚ 175 ਲੜਕੀਆਂ ਘਟ ਗਈਆਂ 175 ਲੜਕੇ ਜਿਹੜੇ ਨੇ ਉਹਨਾਂ ਦੀ ਸ਼ਾਦੀ ਨਹੀਂ ਹੋਏਗੀ ਜੀਵਨ ਸਾਥੀ ਨਹੀਂ ਮਿਲੂਗਾ ਉਹਨਾਂ ਨੂੰ ਕੀ ਫਿਰ ਸੰਸਾਰ ਦੇ ਅੰਦਰ ਵਿਭਚਾਰ ਨਹੀਂ ਫੈਲੂਗਾ ਕੀ ਫਿਰ ਥਾਂ ਥਾਂ ਤੇ ਬਲਾਤਕਾਰ ਵਰਗੀਆਂ ਇਹ ਸਮੱਸਿਆ ਨਹੀਂ ਖੜੀਆਂ ਹੋ ਜਾਣਗੀਆਂ ਕੌਣ ਜ਼ਿੰਮੇਵਾਰ ਹੈ ਇਸ ਦਾ ਅਸੀਂ ਸਾਰੇ ਜ਼ਿੰਮੇਵਾਰ ਪਰਣ ਕਰੋ ਇਸ ਗੱਲ ਦਾ ਪੁਰਾਣੇ ਸਮੇਂ ਦੇ ਅੰਦਰ ਲੜਕੀਆਂ ਲੋਕ ਮਾਰਦੇ ਸਨ ਪਰ ਫਰਕ ਸੀ ਲੜਕੀ ਕੁਛ ਨਾ ਕੁਛ ਸਾਹ ਲੈ ਲੈਂਦੀ ਸੀ ਜੰਮ ਤਾਂ ਲੈਂਦੀ ਸੀ ਉਹ ਤਾਂ ਜੰਮਣ ਵੀ ਨਹੀਂ ਦਿੰਦੇ ਜਨਮ ਲੈਣਾ ਨਹੀਂ ਮਿਲਦਾ ਲੜਕੀ ਨੂੰ ਬਾਤ ਉਹ ਵੀ ਬੜੀ ਨਿਖਿੱਧ ਸੀ ਲੜਕੀਆਂ ਮਾਰਨ ਵਾਸਤੇ ਆਪ ਦਾ ਬਾਪ ਦਾ ਹੌਸਲਾ ਨਹੀਂ ਸੀ ਪੈਂਦਾ ਮਾਂ ਦਾ ਹੌਸਲਾ ਨਹੀਂ ਸੀ ਪੈਂਦਾ ਦਾਈ ਨੂੰ ਰਿਸ਼ਵਤ ਦੇ ਕੇ ਮਰਾਉਂਦੇ ਸੀ ਉਹਨੂੰ ਪੈਸੇ ਦਿੰਦੇ ਸੀ ਦਾਈ ਨੂੰ ਵੀ ਤੂੰ ਆਹ ਪੈਸੇ ਲੈ ਲੈ ਜਿੰਨੇ ਮਰਜ਼ੀ ਤੇ ਸਾਡੀ ਕੁੜੀ ਦਾ ਭਾਅ ਵੱਢ ਦੇ ਦਾਈ ਨੇ ਇੱਕ ਸਲੋਕ ਬਣਾਇਆ ਹੋਇਆ ਸੀ ਮੰਤਰ ਪੜ੍ਹਦੀ ਸੀ ਮਾਰਨ ਤੋਂ ਪਹਿਲਾਂ ਉਹ ਬੱਚੀ ਦੇ ਹੱਥ ਵਿੱਚ ਇੱਕ ਪੂਣੀ ਦੇ ਦੇਣੀ ਪੂਣੀ ਰੂੰ ਦੀ ਪੂਣੀ ਤੇ ਗੁੜ ਦੀ ਰੋੜੀ ਥੋੜੀ ਜਿਹੀ ਲੈਣੀ ਇਹਨੇ ਤੇ ਬੱਚੀ ਦੇ ਮੂੰਹ ਨੂੰ ਲਾ ਕੇ
ਦੋਨੇ ਬੂਠੇ ਜਿਹੜੇ ਨੇ ਉਹਦੀ ਝੰਡੀ ਤੇ ਰੱਖ ਕੇ ਇੱਕ ਸਲੋਕ ਪੜ੍ਹਨਾ। ਬੀਬੀ ਗੁੜ ਖਾਵੀ ਪੂਣੀ ਕੱਤੀ, ਆਪ ਨਾ ਆਵੀ ਵੀਰਾਂ ਨੂੰ ਕੱਤੀ, ਇਹ ਕਹਿ ਕੇ ਝੰਡੀ ਬਰੋੜਦੇ ਸੀ। ਤੂੰ ਨਾ ਆਈ ਵੀਰਾਂ ਦਾ ਕੋਟਾ ਲੈ ਕੇ ਆ ਰੱਬ ਦੇ ਕੋਲੋਂ। ਇਹੋ ਜਿਹੇ ਪਾਪ ਆਤਮਾ ਨੂੰ ਗੁਰੂ ਨੇ ਆਪਣੇ ਦਰ ਤੋਂ ਧਰਕਾਰ ਦਿੱਤਾ ਕਿ ਮੇਰਾ ਖਾਲਸਾ ਉਹਦੇ ਨਾਲ ਵਰਤੇ। ਆਪਣਾ ਆਪਣਾ ਸੁਭਾਅ ਹੈ, ਜਿੰਨੇ ਵੀ ਸਾਡੇ ਪਰਿਵਾਰ ਦੇ ਸੰਬੰਧੀ ਨੇ, ਮਾਤਾ ਪਿਤਾ ਭੈਣ ਭਰਾ ਪੁੱਤਰ ਧੀਆਂ ਜੋ ਵੀ ਹੈ, ਇਹਨਾਂ ਨੂੰ ਮਹਾਰਾਜ ਸਾਹਿਬ ਤਾਂ ਫਰਮਾਨ ਕਰਦੇ ਨੇ ਕਿ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ। ਚਾਹੇ ਧੀਆ ਚਾਹੇ ਪੁੱਤਾ, ਅੰਤ ਨੂੰ ਤਾਂ ਸਹਾਇਤਾ ਕਿਸੇ ਨੇ ਵੀ ਨਹੀਂ ਨਾ ਕਰਨੀ। ਲਾਇਕ ਪੁੱਤ ਵੀ ਹੋ ਸਕਦਾ ਤੇ ਲਾਇਕ ਧੀ ਵੀ ਹੋ ਸਕਦੀ ਹੈ, ਨਲਾਇਕ ਪੁੱਤ ਵੀ ਹੋ ਸਕਦਾ ਨਲਾਇਕ ਧੀ ਵੀ ਹੋ ਸਕਦੀ, ਇਹਦੀ ਕੋਈ ਗਰੰਟੀ ਨਹੀਂ। ਪਰ ਵਿਤਕਰਾ ਨਹੀਂ ਚਾਹੀਦਾ। ਗੁਰੂ ਨੇ ਕਦੇ ਗਿਲਾ ਨਹੀਂ ਕੀਤਾ ਕਿ ਸਤਿਗੁਰੂ ਮੈਂ ਤੇਰਾ ਚੌਥੇ ਜਾਮੇ ਦਾ ਸੇਵਕ ਚੱਲਿਆ ਆ ਰਿਹਾ, ਪੰਜਵਾਂ ਜਾਮਾ ਲੰਘ ਗਿਆ, ਹੁਣ ਛੇਵੇਂ। ਹਰ ਛੇ ਮਹੀਨੇ ਜੋ ਆਪਣੀ ਧਰਮ ਦੀ ਕਿਰਤ ਕਰਦਾ ਸੀ ਭਾਈ ਸਾਹਿਬ, ਉਹਦਾ ਪੂਰੀ ਇਮਾਨਦਾਰੀ ਨਾਲ ਦਸਵਾਂ ਹਿੱਸਾ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਲਿਜਾ ਕੇ ਰੱਖਦਾ ਸੀ, ਪਾਤਸ਼ਾਹ ਆਹ ਮੇਰੀ ਧਰਮ ਕਿਰਤ ਦਾ ਦਸੌਂਧ ਬਣਦਾ ਹੈ। ਨੌ ਹਿੱਸਿਆਂ ਵਿੱਚ ਗੁਜ਼ਾਰਾ ਕਰਦਾ ਸੀ, ਇੱਕ ਹਿੱਸਾ ਜਿਹੜਾ ਹੈ ਦਸਵਾਂ ਹਿੱਸਾ ਉਹ ਗੁਰੂ ਨੂੰ ਅਰਪਣ ਕਰਦਾ ਸੀ। ਸਮਾਂ ਲੰਘਦਾ ਗਿਆ ਤੇ ਘਰ ਵਿੱਚ ਜਦੋਂ ਬੇਟੀ ਪੈਦਾ ਹੋਈ, ਗੁਰੂ ਦਾ ਸ਼ੁਕਰਾਨਾ ਕੀਤਾ ਕਿ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਔਲਾਦ ਰੂਪ ਦੇ ਵਿੱਚ। ਗੁਰੂ ਕੀ ਬਖਸ਼ਿਸ਼ ਸਮਝ ਕੇ ਉਹਨੂੰ ਗੁਰਮਤਿ ਦੀਆਂ ਲੋਰੀਆਂ ਦੇ ਦੇ ਕੇ ਬੱਚੀ ਨੂੰ ਪਾਲਿਆ। ਤੇ ਹੁਣ ਜਦੋਂ ਬੀਬੀਆਂ ਲੋਰੀਆਂ ਦਿੰਦੀਆਂ ਹੁੰਦੀਆਂ ਹਨ, ਉਧਰ ਟੈਲੀਵਿਜ਼ਨ ਚੱਲਦਾ ਹੁੰਦਾ, ਉਹ ਟੈਲੀਵਿਜ਼ਨ ਵੱਧ ਲੋਰੀਆਂ ਦਿੰਦਾ, ਬੀਬੀ ਘੱਟ ਦਿੰਦੀ ਹੁੰਦੀ ਹੈ। ਉਹਦੀਆਂ ਲੋਰੀਆਂ ਬੜੀਆਂ ਜ਼ਿਆਦਾ ਰੱਖਦਾ ਹੈ, ਕਹਿੰਦਾ ਉਹ ਕੰਨਾਂ ਦੀ ਉਹ ਜ਼ਿਆਦਾ ਜਾਂਦੀਆਂ। ਨਿੱਕੇ ਨਿੱਕੇ ਬੱਚੇ ਜਿਹੜੇ ਨੇ, ਸੁਰਤ ਸੰਭਾਲਦਾ ਇੱਕ ਬੱਚਾ ਇੰਨਾ ਸੋਹਣਾ ਨੱਚੇ, ਦਿਲ ਮੋਹਵੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਇਹ ਗੱਲ ਕੀ ਹੈ ਕਿ ਇਹ ਤਾਂ ਬਹੁਤ ਜੇ ਬੱਚਾ ਛੋਟਾ ਹੈ, ਵੀ ਇਹਨੇ ਨੱਚਣਾ ਕਿੱਥੋਂ ਸਿੱਖ ਲਿਆ? ਕਹਿੰਦੀ ਜੀ ਟੈਲੀਵਿਜ਼ਨ ਤੋਂ। ਮੈਂ ਹਾਂ ਠੀਕ ਹੈ, ਮੈਂ ਭੁੱਲ ਗਿਆ ਸੀ ਬਈ ਤੁਹਾਡੇ ਤਾਂ ਘਰ ਚ ਸਭ ਕੁਛ ਹੈ, ਘਰ ਚ ਗੰਗਾ ਆਈ ਹੈ ਤੁਹਾਡੇ ਤੋਂ। ਟੈਲੀਵਿਜ਼ਨ ਵਿੱਚ ਹਰਿਮੰਦਰ ਸਾਹਿਬ ਤੋਂ ਕੀਰਤਨ ਵੀ ਤਾਂ ਆਉਂਦਾ ਹੈ, ਲਾ ਕੇ ਰੱਖੋ ਕਈ ਕਈ ਘੰਟੇ, ਹੁਕਮਨਾਮਾ ਹਰਿਮੰਦਰ ਸਾਹਿਬ ਦਾ ਸੁਣੋ, ਕੰਮ ਲਓ ਇਹਨਾਂ ਤੋਂ। ਮਨ ਨੂੰ ਗੰਦਾ ਜ਼ਰੂਰ ਕਰਨਾ। ਤੇ ਭਾਈ ਸਾਹਿਬ ਨੇ ਗੁਰਮਤਿ ਦੀਆਂ ਲੋਰੀਆਂ ਦੇ ਦੇ ਕੇ ਉਹਨੂੰ ਪੁੱਤਰੀ ਨੂੰ ਪਾਲਿਆ, ਗੁਰਮਤਿ ਦੀ ਪਾਣ ਚਾੜ ਦਿੱਤੀ। ਉਹ ਬੱਚੀ ਘਰ ਦੇ ਵਿੱਚ ਝਾੜੂ ਦਿੰਦੀ ਵੀ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਜਾਪ ਕਰਦੀ ਹੈ, ਰੋਟੀਆਂ ਪਕਾਉਂਦੀ ਵੀ, ਘਰ ਦਾ ਕੰਮਕਾਰ ਸੁਗੜ ਬੀਬੀ ਨੇ, ਉਹਦੀ ਮਾਂ ਨੇ ਸਾਰਾ ਕੁਛ ਉਹਨੂੰ ਘਰ ਦਾ ਕੰਮ ਸਿਖਾਲਦਾ। ਬਹੁਤ ਸਾਰੇ ਅਮੀਰ ਘਰ ਦੀਆਂ ਬੱਚੀਆਂ ਇਹ ਹਾਲ ਹੈ, ਨਾ ਲੈਣਾ ਤਾਂ ਠੀਕ ਨਹੀਂ ਹੁੰਦਾ। ਮੈਂ ਉਹਨਾਂ ਦੋਨਾਂ ਨੂੰ ਜਾਣਦਾ, ਬੇਟੀ ਨੂੰ ਵੀ ਜਾਣਦਾ ਤੇ ਬੇਟੀ ਦੇ ਬਾਪ ਨੂੰ ਵੀ ਜਾਣਦਾ। ਬਹੁਤ ਬੜਾ ਸਰਦਾਰ ਸੀ ਇੱਕ, ਅਮੀਰ ਘਰ ਦੇ ਵਿੱਚ ਬੱਚੀ ਪੈਦਾ ਹੋਈ ਤੇ ਅਮੀਰ ਘਰ ਵਿੱਚ ਵਿਆਹੀ ਗਈ, ਪ੍ਰਾਹੁਣਾ ਅਕਲ ਵਾਲਾ ਸੀ। ਉਹਨੂੰ ਕਹਿੰਦਾ ਵੀ ਰੋਟੀ ਪਕਾ, ਮੈਂ ਤੇਰੇ ਹੱਥ ਦੀ ਰੋਟੀ ਖਾਣੀ ਆ। ਹੁਣ ਤੱਕ ਤਾਂ ਰੋਟੀ ਪਕਾਉਣ ਵਾਲੀ ਨਹੀਂ ਸੀ ਮੇਰੇ ਕੋਲ, ਮਾਂ ਦੀਆਂ ਪੱਕੀਆਂ ਖਾਂਦਾ ਰਿਹਾ, ਵੀ ਹੁਣ ਤੇਰੀ ਡਿਊਟੀ ਆ ਰੋਟੀ ਪਕਾ। ਉਹ ਕਹਿੰਦੀ ਸਰਦਾਰ ਜੀ ਮੈਨੂੰ ਤਾਂ ਰੋਟੀ ਆਉਂਦੀ ਨਹੀਂ ਪਕਾਉਣੀ, ਮੇਰੇ ਬਾਪ ਦੇ ਘਰ ਤਾਂ ਨੌਕਰ ਰੱਖੇ ਹੋਏ ਨੇ, ਨੌਕਰ ਸਬਜ਼ੀ ਬਣਾਉਂਦੇ, ਨੌਕਰ ਪਾਣੀ ਭਰਦੇ, ਨੌਕਰ ਭਾਂਡੇ ਮਾਂਜਦੇ, ਮੈਂ ਤਾਂ ਕਦੇ ਰੋਟੀ ਪਕਾਈ ਨਹੀਂ, ਮੈਨੂੰ ਰੋਟੀ ਆਉਂਦੀ ਨਹੀਂ। ਕਹਿਣ ਲੱਗਾ ਠੀਕ ਹੈ ਗੱਲ, ਵੀ ਆਉਂਦੀ ਨਹੀਂ? ਕਹਿੰਦੀ ਜੀ ਬਿਲਕੁਲ ਸਹੀ ਗੱਲ ਹੈ। ਅਗਲੇ ਦਿਨ ਬੀਬੀ ਨੂੰ ਕਹਿੰਦਾ ਕੱਪੜੇ ਪਾ ਤਿਆਰ ਹੋ ਫਟਾਫਟ ਵੀ ਆਪਾਂ ਜਾ ਕੇ ਆਉਣਾ। ਉਹ ਤਿਆਰ ਹੋ ਗਈ, ਕਾਰ ਚ ਬੈਠੇ, ਕਾਰ ਸਟਾਰਟ ਕੀਤੀ, ਆਪਣੇ ਸਹੁਰੇ ਘਰ ਆ ਗਿਆ। ਆਪਣੀ ਸੱਸ ਨੂੰ ਤੇ ਸਹੁਰੇ ਨੂੰ ਦੋਨਾਂ ਨੂੰ ਕਹਿਣਾ, ਬਾਪੂ ਜੀ ਵੀ ਆਹ ਤੁਹਾਡੀ ਲੜਕੀ ਬੈਠੀ ਹੈ, ਜਦੋਂ ਇਹਨੂੰ ਰੋਟੀਆਂ ਪਕਾਉਣੀਆਂ ਆ ਜਾਣਗੀਆਂ ਮੈਨੂੰ ਫੋਨ ਕਰ ਦਿਓ, ਮੈਂ ਆ ਕੇ ਲੈ ਜਾਊਂਗਾ ਇਹਨੂੰ।